ਕਹਿੰਦੇ ਭਾਈ ਅੰਦਰ ਵੀ ਹੈ, ਸੋ ਅੰਤਰ ਸੋ ਬਾਹਰ ਅਨੰਤ। ਅਨੰਦ ਦਾ ਅਰਥ ਹੈ ਅਕਾਲ ਪੁਰਖ, ਜਿਸ ਦਾ ਕੋਈ ਅੰਤ ਨਹੀਂ ਜਾਣ ਸਕਦਾ। ਉਹ ਅਨੰਦ ਪ੍ਰਭੂ ਸਾਡੇ ਅੰਦਰ ਵੀ ਹੈ ਤੇ ਬਾਹਰ ਵੀ ਉਹੀ ਹੈ। ਕੋਈ ਇਹ ਵੀ ਨਾ ਸਮਝ ਲਵੇ ਬਈ ਕੇਵਲ ਅੰਦਰ ਹੀ ਹੈ ਬਾਹਰ ਨਹੀਂ। ਸਤਿਗੁਰੂ ਕਹਿੰਦੇ ਨੇ ਅੰਦਰ ਵੀ ਉਹੀ ਹੈ ਤੇ ਬਾਹਰ ਵੀ ਉਹੀ ਵਸ ਰਿਹਾ ਹੈ।
ਘਟ ਘਟ ਵਿਆਪ ਰਿਹਾ ਭਗਵੰਤ,
ਫਿਰ ਭਗਵੰਤ ਵੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ, ਉਹ ਘਟਾਂ ਘਟਾਂ ਦੇ ਵਿੱਚ ਵਿਆਪ ਰਿਹਾ ਹੈ, ਭਾਵ ਹਰ ਜੀਵ ਤੇ ਹਰ ਸਰੀਰ ਦੇ ਵਿੱਚ ਵਸ ਰਿਹਾ ਹੈ। ਇੱਕ ਪਾਸੇ ਕੀੜੀ ਹੈ, ਦੂਸਰੇ ਪਾਸੇ ਹਾਥੀ ਹੈ, ਤੇ ਸਾਰਿਆਂ ਦੇ ਵਿੱਚ ਹੀ ਉਹ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ।
ਧਰਨ ਮਾਹੇ ਆਕਾਸ਼ ਪਿਆਲ,
ਉਹ ਸਾਰੀ ਧਰਤੀ ਵਿੱਚ ਵੀ ਉਹੀ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ, ਤੇ ਆਕਾਸ਼ਾਂ ਦੇ ਵਿੱਚ ਵੀ ਉਹੀ ਵਸ ਰਿਹਾ ਹੈ, ਤੇ ਜਿੰਨੇ ਪਾਤਾਲ ਨੇ ਹੇਠਲੇ ਲੋਕ ਨੇ ਉਹਨਾਂ ਦੇ ਵਿੱਚ ਵੀ ਉਹੀ ਵਾਹਿਗੁਰੂ ਵਸ ਰਿਹਾ ਹੈ।
ਸਰਬ ਲੋਕ ਪੂਰਨ ਪ੍ਰਤਪਾਲ,
ਤੇ ਫਿਰ ਉਹ ਵਾਹਿਗੁਰੂ ਪਰਮੇਸ਼ਰ ਸਾਰੇ ਲੋਕਾਂ ਨੂੰ ਪਾਲਣ ਵਾਲਾ ਵੀ ਹੈ ਤੇ ਸਾਰੇ ਲੋਕਾਂ ਦੇ ਵਿੱਚ ਪਰਿਪੂਰਨ ਵੀ ਹੋ ਰਿਹਾ ਹੈ। ਲੋਕ ਤੋਂ ਮੁਰਾਦ ਮਨੁੱਖੀ ਸਰੀਰ ਦੀ ਵੀ ਹੈ, ਤੇ ਲੋਕ ਤੋਂ ਮੁਰਾਦ ਅਜਿਵੇਂ 14 ਲੋਕ ਨੇ ਇੱਕ ਤਬਕ ਦੀ ਵੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਸਾਰੇ ਲੋਕਾਂ ਵਿੱਚ ਸਾਰੇ ਤਬਕਾਂ ਵਿੱਚ ਪੂਰਨ ਵੀ ਹੈ ਤੇ ਸਾਰਿਆਂ ਦੀ ਪਾਲਣਾ ਵੀ ਕਰਦਾ ਹੈ।
ਬਨ ਤਿੰਨ ਪਰਬਤ ਹੈ ਪਾਰ ਬ੍ਰਹਮ,
ਲੋ ਸਤਿਗੁਰੂ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਬਨ ਦਾ ਅਰਥ ਹੈ ਜੰਗਲਾਂ ਦੇ ਵਿੱਚ ਵੀ ਹੈ, ਤੇ ਤਿੰਨ ਦਾ ਅਰਥ ਹੈ ਵੀ ਜਿਹੜੇ ਕੱਖ ਨੇ ਕੱਖਾਂ ਦੇ ਵਿੱਚ ਵੀ ਉਹ ਵਸ ਰਿਹਾ ਹੈ, ਤੇ ਪਰਬਤ ਪਹਾੜ ਨੇ ਉਹਨਾਂ ਦੇ ਵਿੱਚ ਵੀ ਉਹ ਪਾਰ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਵਸ ਰਿਹਾ ਹੈ।
ਜੈਸੀ ਆਗਿਆ ਤੈਸਾ ਕਰਮ,
ਲੋ ਜਿਹੋ ਜੀ ਵਾਹਿਗੁਰੂ ਪਰਮੇਸ਼ਰ ਦੀ ਆਗਿਆ ਹੁੰਦੀ ਹੈ ਤੇ ਉਹ ਜਾਈਏ ਜੀਵ ਕਰਮ ਕਰ ਰਿਹਾ ਹੈ।
ਪੌਣ ਪਾਣੀ ਬੈ ਸੰਤਰ ਮਾਹੇ,
ਲੋ ਹਜ਼ੂਰ ਕਹਿੰਦੇ ਨੇ ਆ ਜਿਹੜੇ ਤੱਤ ਨੇ ਪੌਣ ਹਵਾ ਨੂੰ ਕਹਿੰਦੇ ਨੇ, ਪਾਣੀ ਜਲ ਨੂੰ, ਬੈ ਸੰਤਰ ਅਗਨੀ ਨੂੰ, ਇਹਨਾਂ ਤੱਤਾਂ ਦੇ ਵਿੱਚ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਵਸ ਰਿਹਾ ਹੈ।
ਚਾਰ ਕੁੰਟ ਦਹਿ ਦਿਸੇ ਸਮਾਹੇ,
ਤੇ ਜਿਹੜੇ ਚਾਰ ਕੁੰਟ ਨੇ ਚਾਰ ਦਿਸ਼ਾ ਨੇ ਉੱਤਰ ਦੱਖਣ ਪੂਰਬ ਤੇ ਪੱਛਮ, ਹਜ਼ੂਰ ਕਹਿੰਦੇ ਇਹਨਾਂ ਚਾਰੇ ਕੁੰਟਾਂ ਦੇ ਵਿੱਚ ਵੀ ਜਿਹੜੀਆਂ ਤੇ 10 ਦਿਸ਼ਾ ਨੇ, ਜਿਹੜੀਆਂ ਉਪਦਿਸ਼ਾ ਤੇ ਨਾਲ ਧਰਤੀ ਤੇ ਅਸਮਾਨ ਦੀ ਦਿਸ਼ਾ ਰਲਾ ਕੇ 10 ਦਿਸ਼ਾ ਬਣ ਜਾਂਦੀਆਂ ਨੇ। ਜਿਹੜੀਆਂ ਮੁੱਖ ਚਾਰ ਦਿਸ਼ਾ ਨੇ ਤੇ ਬਾਕੀ ਜਿਹੜੀਆਂ ਉਪਦਿਸ਼ਾ 10 ਦਿਸ਼ਾ ਨੇ, ਉਹਨਾਂ ਦੇ ਵਿੱਚ ਵੀ ਵਾਹਿਗੁਰੂ ਆਪ ਸਮਾ ਰਿਹਾ ਹੈ।
ਇਸ ਤੇ ਭਿੰਨ ਨਹੀਂ ਕੋਠਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮੁਕਤੀ ਗੱਲ ਇਹ ਹੈ ਵੀ ਉਸ ਵਾਹਿਗੁਰੂ ਪਰਮੇਸ਼ਰ ਤੋਂ ਭਿੰਨ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਾਹਰ ਕੋਈ ਥਾਂ ਨਹੀਂ ਹੈ।
ਗੁਰਪ੍ਰਸਾਦ ਨਾਨਕ ਸੁਖ ਪਾਓ,
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਗੁਰਮੁਖੋ ਗੁਰਪ੍ਰਸਾਦ, ਆ ਗਿਆ ਨਾ ਉਹੀ ਸ਼ਬਦ ਵੀ ਗੁਰੂ ਦੀ ਕਿਰਪਾ ਦੁਆਰਾ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਾਣ ਕੇ, ਸਰਵ ਵਿਆਪਕ ਜਾਣ ਕੇ ਸੁਖ ਪਾਓ, ਅਸੀਂ ਤੇ ਸੁਖ ਪ੍ਰਾਪਤ ਕਰ ਰਹੇ ਹਾਂ, ਸੁਖ ਮੰਨ ਰਹੇ ਹਾਂ।
ਵੇਦ ਪੁਰਾਣ ਸਿਮਰਤ ਮਹਿ ਦੇਖ,
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਦੂਸਰੇ ਢੰਗ ਦੇ ਨਾਲ ਵਾਹਿਗੁਰੂ ਪਰਮੇਸ਼ਰ ਦੀ ਵਿਆਪਕਤਾ ਦਰਸਾਉਣ ਲੱਗੇ ਨੇ। ਆਹ ਜਿਹੜੇ ਧਰਮ ਗ੍ਰੰਥ ਨੇ, ਚਾਰ ਵੇਦ ਨੇ, 18 ਪੁਰਾਣ ਨੇ, ਸਿਮਰਤੀਆਂ ਨੇ, ਬਈ ਇਹਨਾਂ ਦੇ ਵਿੱਚ ਵੀ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਵਸ ਰਿਹਾ ਹੈ, ਇਹਨਾਂ ਵਿੱਚ ਵੀ ਰੱਬ ਵਸ ਰਿਹਾ। ਦੇਖ ਲਓ
ਸਸੀਅਰ ਸੂਰ ਨਖਿਅਤਰ ਮਹਿ ਏਕ,
ਤੇ ਸਸੀਅਰ ਦਾ ਅਰਥ ਹੈ ਚੰਦਰਮਾ, ਤੇ ਸੂਰ ਦਾ ਅਰਥ ਹੈ ਸੂਰਜ, ਤੇ ਨਖਿਅਤਰ ਦਾ ਅਰਥ ਹੈ ਜਿਹੜੇ ਹੋਰ ਤਾਰੇ ਨੇ, ਗ੍ਰਹਿ ਨੇ, ਉਹਨਾਂ ਵੀ ਸਾਰਿਆਂ ਦੇ ਵਿੱਚ ਇੱਕ ਵਾਹਿਗੁਰੂ ਦੀ ਜੋਤ ਵਸ ਰਹੀ ਹੈ। ਕਿਉਂਕਿ ਸਤਿਗੁਰੂ ਦਾ ਸਿਧਾਂਤ ਹੈ ਸਰਵ ਜੋਤ ਤੇਰੀ ਪਸਰ ਰਹੀ, ਜੈ ਜੈ ਦੇਖਾਂ ਤੈ ਨਰ ਹਰੀ, ਜਮੀਨ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਹਿ ਕਾਟ ਹੈ ਨਹਿ ਬਾੜ ਹੈ ਨਹਿ ਕਾਟ ਬਾੜ ਹੋਤ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਵੇਦਾਂ ਪੁਰਾਣਾਂ ਸਿਮਰਤੀਆਂ ਦੇ ਵਿੱਚ ਇਹ ਜਿਹੜੀ ਹੈ, ਜਿਹੜੀ ਸ਼ਾਸਤਰ ਸ੍ਰਿਸ਼ਟੀ ਹੈ, ਇਹਦੇ ਵਿੱਚ ਵੀ ਰੱਬ ਹੀ ਵੱਸਦਾ ਹੈ, ਕਿਉਂਕਿ ਉਹ ਵੀ ਤਾਂ ਕਿਸੇ ਨਾ ਕਿਸੇ ਢੰਗ ਦੇ ਨਾਲ ਵਾਹਿਗੁਰੂ ਦੀ ਹੀ ਸਿਫਤ ਸਲਾਹ ਕਰਦੇ ਨੇ। ਅਤੇ ਬਾਕੀ ਜਿਹੜੇ ਚੰਦਰਮਾ, ਸੂਰਜ ਅਤੇ ਗ੍ਰਹਿ ਨੇ, ਉਹਨਾਂ ਦੇ ਵਿੱਚ ਵੀ ਵਾਹਿਗੁਰੂ ਦੀ ਜੋਤ ਵਸ ਰਹੀ ਹੈ।
ਬਾਣੀ ਪ੍ਰਭ ਕੀ ਸਭ ਕੋ ਬੋਲੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਰ ਇੱਕ ਜੀਵ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬਾਣੀ ਨੂੰ ਬੋਲ ਰਿਹਾ ਹੈ, ਭਾਵ ਅਸੀਂ ਆਹ ਜਿਹੜੀ ਆਵਾਜ਼ ਹੈ ਨਾ ਸਾਡੇ ਅੰਦਰੋਂ ਆਉਂਦੀ, ਇਹ ਵੀ ਵਾਹਿਗੁਰੂ ਦੀ ਦਾਤ ਹੈ। सतगुरु दे बचन है, जब अपनी जोत खिंचै तू स्वामी तब कोई करो दिशा वखियाना। जदों वाहिगुरु अपनी जोत खिंच लैंदा है ते उस वेले कोई बोल सकदा है, बाणी उस वेले खत्म हो जाती। इसे लिए सतगुरु कहिंदे ने बाणी प्रभ की सब को बोले, भी हर कोई जीव उस वाहिगुरु परमेश्वर की बाणी नूं ही बोल रहा है, भाव उहदी कृपा दे नाल ही बोल रहा है।
आप अडोल ना कबहू डोले,
वह अकाल पुरख वाहिगुरु आप अडोल है ते कदी भी डोलदा नहीं है, क्योंकि वह वाहिगुरु परमेश्वर इना अडोल है। आज जिवें आपां समुंदर दे पानी वल किधरे ध्यान नाल दिखीए ना, ते समुंदर दे उपरले पानी विच तां लहरां हुंदियां ने, पर जिहड़ा उहदा हेठला पानी हुंदा है ना, वह बहुत अडोल हुंदा है। तुसीं 10-20 फुट तों हेठां समुंदर विच चले जाओ, पानी बहुत अडोल हुंदा है ते बहुत निर्मल हुंदा है। हजूर कहिंदे ने इसे तरां वह अकाल पुरख वाहिगुरू आप अडोल है ते किसे तरह भी डोलदा नहीं है।
सर्व कला कर खेलै खेल,
साहिब सतगुरु सच्चे पातशाह फरमाउंदे ने ओ वाहिगुरु सारियां ही कला अपनियां शक्तियां कुदरत दियां शक्तियां रच के ते संसार दे खेड नूं खेडदा है। आ देख लो संसार दे विच भी किन्नियां शक्तियां ने, आ जिन्हां नूं साइंसदान प्रगट करदे ने। हुण आ जिहड़ी बिजली है वेख लो, ये तो किन्ने सुख आपां लै रहे हां, होर गैस है, होर कई चीज़ां ने, एक खोज द्वारा प्राप्त हुंदियां ने ना। इसलिए सारियां कला शक्तियां वाहिगुरु दियां ने, पैदा तो उसे ने कीतियां ना, ते असी ते सिर्फ उन्हां नूं प्रगट करदे हां, पैदा उसे दियां कीतियां ने। वो सारियां शक्तियां नूं पैदा करके संसार दे खेड संसार दियां खेडां नूं खेड रहा है।
मोल ना पाईऐ गुण है अमोल,
साहिब सतगुरु सच्चे पातशाह फरमाउंदे ने बई उस वाहिगुरु परमेश्वर दे गुण भी बड़े अमोलक ने, क्योंकि वाहिगुरु सारे गुणा दा भंडार है। सब गुण तेरे मैं नाही कोई, विन गुण कीते भगत ना होए। सतगुरु कहिंदे ने गुण है अमोल, उस वाहिगुरु दे गुण बड़े अमोलक ने, मोल ना पाईए वह किसी मुल दे बदले नहीं प्राप्त हो सकते, हां वाहिगुरु दी कृपा दे नाल ही वह प्राप्त हुंदे हन।
सर्व जोत मह जा की जोत,
लो हजूर कहिंदे ने पाई सर्व जोत मह जा की जोत, सारियां ज्योतियां विच भी उस वाहिगुरु परमेश्वर दी जोत ही जग रही है। सतगुरु दे बचन है सब मैं जोत, जोत है सोए तिसदे चानण सब मैं चानण होए। उस वाहिगुरु दी जोत सारियां जोतां विच ही जग रही है। जे सूरज दे विच भी जोत है, वह वाहिगुरु दी जोत दी ही रोशनी नाल वह प्रकाश कर रहा है। जे चंद्रमा विच है, तारियां विच है, क्योंकि खट ज्योतियां मनियां ने, जिहड़ियां खट ज्योतियां ने उहदे विच सूरज भी है, चंद्रमा भी है, तारे भी हैं, बिजली भी है, अग्नि भी है, ते छेवें नंबर ते जिहड़ी बुद्धि है जां बाणी इहनूं भी एक रोशनी मनी, इहदे नाल भी ज्ञान सानूं हुंदा है ना। इस लई बाणी भी एक जोत है, गुरबाणी इस जग में चानण। इस लई साहिब सतगुरु सच्चे पातशाह कहिंदे ने सारियां जोतां विच जिस वाहिगुरु की जोत प्रकाशमान हो रही है।
धार रहे ओ स्वामी ओत पोत,
ओ स्वामी मालक वाहिगुरु परमेश्वर ओत पोत ताने पेटे वांगू सब दे नाल मिलिया होया है। इसे लई तां कलगीधर पातशाह ने उस वाहिगुरु परमेश्वर की उपमा करदिया होया ये शब्द आखे ने, नमो सूरज सूरजे नमो चंद्र चंद्रे, वह सूरजां का भी सूरज है ते चंद्रमा का भी प्रकाश को ही है। इसे लई सतगुरु कहिंदे ने वह वाहिगुरु ओत पोत का अर्थ है ताने पेटे वांगू, ते सब सब सारियां दे विच मिलिया होया है, ते तार रहे हो, ते जिन्नियां ज्योतियां ने चाहे सूरज ने चंद्रमा है ते चाहे होर भी ज्योतियां ने, उन्हां सारियां नूं अपनी चैतन सत्ता दे आसरे टका रहा है।
गुर प्रसाद भरम का नास,
धन गुरु अर्जन देव महाराज सच्चे पातशाह फिर उत्थे गुरप्रसाद शब्द नूं उचारण करदे ने, भी जदों गुरु दी कृपा दे नाल भरम नास हो जांदा है।
नानक तिन मह इहो विश्वास,
ते फिर उन्हां गुरमुखां दे हिरदे विच इह विश्वास पैदा हुंदा है वी सारियां विच वाहिगुरु दी जोत वरत रही है। जदों गुरु की कृपा दे नाल भरम दा नाश हो जावे ते भाई फिर उन्हां दे मन दे विच पक्का विश्वास ते एक यकीन पैदा हो जांदा है ਕਿ ਵਾਹਿਗੁਰੂ ਦੀ ਜੋਤ ਸਰਵ ਵਿਆਪਕ ਹੈ।
ਸੰਤ ਜਨਾ ਕਾ ਪੇਖਣ ਸਭ ਬ੍ਰਹਮ।
ਲਓ ਹੁਣ ਜਿਹੜੇ ਦੁਨੀਆਂ ਦੇ ਵਿੱਚ ਸੰਤ ਨੇ, ਕਿਉਂਕਿ ਜਿਹੜਾ ਸੰਤ ਸ਼ਬਦ ਹੈ ਗੁਰਬਾਣੀ ਵਿੱਚ ਅਨੇਕਾਂ ਰੂਪਾਂ ਦੇ ਵਿੱਚ ਵਰਤਿਆ ਮਿਲਦਾ ਹੈ। ਸੰਤ ਸ਼ਬਦ ਦੇ ਬਾਰੇ ਮਹਾਂਪੁਰਖ ਵਿਚਾਰ ਦੱਸਦੇ ਸਨ ਵੀ ਸੰਤ ਕਿਧਰੇ ਅਕਾਲ ਪੁਰਖ ਦੇ ਅਰਥਾਂ ਵਿੱਚ ਵੀ ਵਰਤਿਆ ਗਿਆ ਹੈ ਅਤੇ ਕਿਧਰੇ ਸੰਤ ਸ਼ਬਦ ਗੁਰੂ ਦੇ ਅਰਥਾਂ ਵਿੱਚ ਵਰਤਿਆ ਗਿਆ ਹੈ। ਜਿਵੇਂ ਇਸੇ ਹੀ ਅਸ਼ਟਪਦੀ ਦੇ ਪਹਿਲੇ ਸਲੋਕ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਹਰ ਕਿਰਪਾ ਅਤੇ ਸੰਤ ਭੇਟਿਆ, ਉੱਥੇ ਸੰਤ ਗੁਰੂ ਦਾ ਵਾਚਕ ਹੈ ਵੀ ਉਹ ਕਈ ਵਾਰੀ ਗੁਰੂ ਦੇ ਅਰਥਾਂ ਵਿੱਚ ਵੀ ਸੰਤ ਸ਼ਬਦ ਵਰਤਿਆ ਗਿਆ ਹੈ ਅਤੇ ਕਿਧਰੇ ਜਿਹੜਾ ਸੰਤ ਸ਼ਬਦ ਹੈ ਵੀ ਕਿਸੇ ਗੁਰਮੁਖ ਵਿਅਕਤੀ ਲਈ ਵੀ ਵਰਤਿਆ ਗਿਆ ਹੈ, ਜਿਹਦੀ ਪਰਿਭਾਸ਼ਾ ਸਤਿਗੁਰੂ ਨੇ ਇਹ ਲਿਖੀ ਹੈ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਉਹਨਾਂ ਲਈ ਵੀ, ਉਹਨਾਂ ਮਹਾਂਪੁਰਖਾਂ ਲਈ ਵੀ ਇਹ ਸ਼ਬਦ ਵਰਤਿਆ ਗਿਆ ਹੈ ਅਤੇ ਕਿਧਰੇ ਸੰਤ ਸ਼ਬਦ ਜਗਿਆਸੂਆਂ ਲਈ ਵੀ ਵਰਤਿਆ ਗਿਆ ਹੈ। ਇਹ ਚਾਰ ਰੂਪਾਂ ਦੇ ਵਿੱਚ ਸੰਤ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਗੁਰਬਾਣੀ ਦੇ ਵਿੱਚ, ਅਤੇ ਨਾਲ ਮਹਾਂਪੁਰਖ ਇਹ ਵੀ ਵਿਚਾਰ ਵਿਦਿਆਰਥੀਆਂ ਨੂੰ ਸਮਝਾਉਂਦੇ ਸਨ, ਜਥਾ ਪ੍ਰਕਰਨ ਤਥਾ ਅਰਥਨ। ਇੱਕ ਸ਼ਬਦ ਅਨੇਕਾਂ ਹੀ ਅਰਥ ਰੱਖਦਾ ਹੁੰਦਾ, ਪਰ ਜਿਹੋ ਜਿਹਾ ਪ੍ਰਕਰਨ ਹੋਵੇ ਉਹੋ ਜਿਹਾ ਉਹਦਾ ਅਰਥ ਕੀਤਾ ਜਾਣਾ ਚਾਹੀਦਾ ਹੈ। ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਇੱਥੇ ਸੰਤ ਸ਼ਬਦ ਦੀ ਗੱਲ ਕਰਨ ਲੱਗੇ ਨੇ। ਇੱਥੇ ਜਿਹੜੇ ਗੁਰਮੁਖ ਵਿਅਕਤੀ ਨੇ, ਬ੍ਰਹਮ ਗਿਆਨੀ ਮਹਾਂਪੁਰਖ ਨੇ, ਇੱਥੇ ਉਹਨਾਂ ਦੇ ਲਈ ਸੰਤ ਸ਼ਬਦ ਸਤਿਗੁਰੂ ਮਹਾਰਾਜ ਨੇ ਵਰਤਿਆ ਹੈ। ਉਹਨਾਂ ਦੀ ਕੈਸੀ ਦ੍ਰਿਸ਼ਟੀ ਹੁੰਦੀ ਹੈ ਅਤੇ ਕਿਹੋ ਜਿਹੀ ਉਹਨਾਂ ਦੀ ਰਹਿਣੀ ਬਹਿਣੀ ਹੁੰਦੀ ਹੈ, ਲੋ ਉਹਦੇ ਬਾਰੇ ਸਤਿਗੁਰੂ ਚਾਨਣਾ ਪਾ ਰਹੇ ਨੇ। ਸੰਤ ਜਨਾ ਕਾ ਪੇਖਣ ਸਭ ਬ੍ਰਹਮ। ਉਹਨਾਂ ਸੰਤਾਂ ਮਹਾਂਪੁਰਖਾਂ ਦਾ ਪੇਖਣ ਦਾ ਅਰਥ ਹੁੰਦਾ ਹੈ ਜੋ ਦ੍ਰਿਸ਼ਟੀਕੋਣ ਹੈ ਉਹ ਐਸਾ ਹੁੰਦਾ ਹੈ, ਸਭ ਬ੍ਰਹਮ, ਉਹ ਸਾਰਿਆਂ ਵਿੱਚ ਪਰਮੇਸ਼ੁਰ ਨੂੰ ਵੇਖਦੇ ਨੇ। ਇਹ ਬ੍ਰਹਮ ਗਿਆਨੀ ਦੀ ਅਵਸਥਾ ਹੁੰਦੀ ਹੈ, ਦੋਏ ਦੋਏ ਲੋਚਨ ਪੇਖਾ, ਹਉ ਹਰ ਬਿਨ ਔਰ ਨਾ ਦੇਖਾ, ਨੈਣ ਰਹੇ ਰੰਗ ਲਾਈ ਆਉ ਬੇ ਗੱਲ ਕਹਿਣ ਨਾ ਜਾਈ, ਜਤਰ ਜਤਰ ਮਨੋ ਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਹਜ਼ੂਰ ਕਹਿੰਦੇ ਨੇ ਉਹਨਾਂ ਸੰਤ ਜਨਾਂ ਦਾ ਪੇਖਣ ਦਾ ਅਰਥ ਹੁੰਦਾ ਦੇਖਣਾ, ਭਾਵ ਉਹਨਾਂ ਦਾ ਦ੍ਰਿਸ਼ਟੀਕੋਣ ਐਸਾ ਹੁੰਦਾ ਉਹ ਸਾਰਿਆਂ ਵਿੱਚ ਹੀ ਪਰਮੇਸ਼ੁਰ ਨੂੰ ਵੇਖਦੇ ਹਨ।
ਸੰਤ ਜਨਾਂ ਕੈ ਹਿਰਦੈ ਸਭ ਧਰਮ।
ਲੋ ਜਿਹੜੇ ਐਸੇ ਸੰਤ ਮਹਾਂਪੁਰਖ ਨੇ ਉਹਨਾਂ ਦੇ ਹਿਰਦੇ ਵਿੱਚ ਸਾਰੇ ਹੀ ਧਰਮ ਵਸਦੇ ਨੇ। ਇਹਦਾ ਮਤਲਬ ਇਹ ਹੈ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇ, ਕਿਉਂਕਿ ਜਿੰਨੇ ਵੀ ਧਰਮ ਨੇ ਅਕਸਰ ਹੈ ਤੇ ਉਹ ਰੱਬ ਨੂੰ ਮਿਲਣ ਦੇ ਰਸਤੇ ਹੀ ਨੇ ਨਾ, ਇਸ ਲਈ ਕਿਸੇ ਤੋਂ ਨਫ਼ਰਤ ਨਹੀਂ ਕਰਦੇ, ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇ। ਦੂਸਰਾ, ਸੰਤ ਜਨਾਂ ਕਾ ਹਿਰਦੈ ਸਭ ਧਰਮ, ਉਹਨਾਂ ਮਹਾਂਪੁਰਖਾਂ ਦੇ ਹਿਰਦੇ ਵਿੱਚ ਵੀ ਸਾਰੇ ਧਰਮ, ਭਾਵ ਜਿੰਨੇ ਦੈਵੀ ਗੁਣ ਨੇ, ਸਦਾਚਾਰਕ ਗੁਣ ਨੇ, ਅਥਵਾ ਜਿੰਨਾ ਵੀ ਸ੍ਰੇਸ਼ਟ ਆਚਾਰ ਅਤੇ ਵਿਚਾਰ ਹੈ, ਇਹ ਧਰਮ ਦਾ ਰੂਪ ਉਹਨਾਂ ਦੇ ਹਿਰਦੇ ਵਿੱਚ ਵਸ ਰਿਹਾ ਹੁੰਦਾ ਹੈ।
ਸੰਤ ਜਨਾ ਸੁਣਹਿ ਸੁਭ ਬਚਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਸੰਤ ਜਨ ਐਸੇ ਮਹਾਂਪੁਰਖ ਨੇ ਵੀ ਉਹ ਸਤਿਗੁਰੂ ਦੇ ਮੁਖਾਰ ਬਿੰਦ ਤੋਂ ਸ਼ੁਭ ਬਚਨ ਸੁਣਦੇ ਨੇ, ਭਾਵ ਉਹ ਗੁਰਮੁਖ ਹਰ ਵੇਲੇ ਜਿਹੜੇ ਸਤਿਗੁਰੂ ਦੀ ਬਾਣੀ ਦੇ ਬਚਨ ਨੇ, ਬਾਣੀ ਦੇ ਉਪਦੇਸ਼ ਨੇ, ਇਹਨਾਂ ਨੂੰ ਸੁਣਦੇ ਰਹਿੰਦੇ ਹਨ।
ਸਰਵ ਵਿਆਪੀ ਰਾਮ ਸੰਗ ਰਚਨ।
ਤੇ ਫਿਰ ਉਹ ਮਹਾਂਪੁਰਖ ਜੋ ਸਰਵ ਵਿਆਪਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਉਹਦੇ ਨਾਲ ਰਚਦੇ ਨੇ, ਉਹਦੇ ਨਾਲ ਦਿਲੋਂ ਪਿਆਰ ਕਰਦੇ ਹਨ।
ਜਿਨ ਜਾਤਾ ਤਿਸ ਕੀ ਇਹ ਰਹਿਤ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਪੇਖੀ ਸੰਤਾਂ ਦੀ ਗੱਲ ਨਹੀਂ, ਜਿਨ ਜਾਤਾ ਜਿਸਨੇ ਉਸ ਅਕਾਲ ਪੁਰਖ ਨੂੰ ਜਾਣ ਲਿਆ ਹੈ, ਭਾਵ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖ ਨੇ, ਤਿਸ ਕੀ ਇਹ ਰਹਿਤ ਵੀ ਉਸੀ ਇਹ ਰਹਿਤ ਹੁੰਦੀ ਹੈ।
ਸਤ ਬਚਨ ਸਾਧੂ ਸਭ ਕਹਿਤ।
ਫਿਰ ਉਹ ਜਿਹੜੇ ਹੁਣ ਇੱਥੇ ਸਾਧੂ ਸ਼ਬਦ ਵਰਤਿਆ ਹੈ, ਸੰਤ ਤੇ ਸਾਧੂ ਦੋਨੋਂ ਪਰਿਆਏ ਵਾਚਕ ਸ਼ਬਦ ਨੇ। ਹਜ਼ੂਰ ਕਹਿੰਦੇ ਨੇ ਵੀ ਸਤ ਬਚਨ ਸਾਧੂ ਸਭ ਕਹਿਤ, ਉਹ ਜਿਹੜੇ ਐਸੇ ਸਾਧੂ ਨੇ, ਕਿਉਂਕਿ ਸਾਧ ਕੀ ਸੋਭਾ ਸਾਧ ਬਣ ਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਸਾਧੂ ਵੀ ਪਰਮੇਸ਼ਰ ਦਾ ਹੀ ਰੂਪ ਹੁੰਦੇ ਨੇ, ਸੰਤ ਵੀ ਪਰਮੇਸ਼ਰ ਦਾ ਰੂਪ ਹੁੰਦੇ ਨੇ, ਸੰਤ ਨਾਮ ਮੈਂ ਭੇਦ ਕਿਛ ਨਾਹੀਂ। ਹਜ਼ੂਰ ਕਹਿੰਦੇ ਨੇ ਸਤ ਬਚਨ ਸਾਧੂ ਸਭ ਕਹਿਤ, ਜਿਹੜੇ ਉਹ ਸਾਧੂ ਲੋਕ ਨੇ ਉਹ ਹਮੇਸ਼ਾ ਲਈ ਆਪਣੇ ਮੁੱਖ ਤੋਂ ਸੱਚੇ ਬਚਨ ਹੀ ਸਾਰੇ ਆਖਦੇ ਨੇ, ਮਹਾਂਪੁਰਖਾਂ ਦੀ ਜ਼ੁਬਾਨ ਤੋਂ ਕਦੇ ਝੂਠ ਨਹੀਂ ਨਿਕਲਦਾ ਅਤੇ ਨਿਕਲਣਾ ਵੀ ਨਹੀਂ ਚਾਹੀਦਾ। ਜੋ ਕੁਛ ਉਹ ਅੰਦਰ ਕਹਿੰਦੇ ਨੇ ਉਹ ਬਾਹਰ ਵੀ ਕਹਿੰਦੇ ਨੇ, ਉਹ ਨਹੀਂ ਹੈ ਵੀ ਅੰਦਰ ਕੋਈ ਗੱਲ ਹੋਰ ਕਹਿਣ ਅਤੇ ਬਾਹਰ ਜਾ ਕੇ ਦੂਸਰੀ ਗੱਲ ਬਦਲ ਲੈਣ। आम लोगों का सुभाव हुंदा है, वो अंदर गल होर करते हैं, बाहर जाके होर करते हैं। पर सतगुरु कहते हैं जिन मन होर मुख होर से कंडे कच्चिया, जिन्हां दे मन दे विच होर गल हुंदी है ते बाहरों होर गल्लां करते हैं, तो बई वह तो कच्चे सिख ने, उन्होंने पक्के सिख नहीं आख्या जा सकता। लोहण साहिब सतगुरु सच्चे पातशाह कहिंदे ने पूर्ण सिख की यह निशानी है भी वह हमेशा अपने मूहों सच्चे बचन बोलेगा।
जो जो होए सोई सुख माना है,
ते फिर वह जो जो भी हुंदा है ते उन्हों सुख रूप करके मनदा है। भाव कई बारी संसार दे विच उतरा चढ़ाव भी आउंदे ने, हरक शोक भी आउंदा है, दुख सुख भी आउंदा है, कई तूफान भी उठते ने, कई हनेरियां भी आउंदियां ने, चखड़ भी चुलदे ने, पर वह वाहिगुरु का प्यारा जो भी हुंदा है ते उन्हों सुख रूप करके मनदा है। वह कहिंदा भी वाहिगुरु की मौज है, वह कर रहा है ते सानू घबराउणा नहीं चाहिदा, जो वाहिगुरु करदा है ओदा अंत पला ही हुंदा है।
करन करावन हार प्रभ जानै,
ते फिर ओदा भी विश्वास हुंदा है सब कुछ करन कराउण वाला केवल अकाल पुरख वाहिगुरु परमेश्वर है, ते ओ सब नू करन कराउण वाला अकाल पुरख नू ही जानदा है।
अंतर बसे बाहर भी ओही,
लोहण साहिब सतगुरु सच्चे पातशाह फरमाउंदे ने भाई अंदर भी ओ वाहिगुरु जी वस रहे ने साडे, ते बाहर भी ओही सानू वसदे दिस रहे हन।
नानक दर्शन देख सब मोही,
धन गुरु अर्जन देव महाराज सच्चे पातशाह फरमाउंदे ने भाई भी असी ते वाहिगुरु दे दर्शन देख के सारे मोहित हो गए हां, भाव वाहिगुरु की प्रतख जोत दे सानू दर्शन दीदारे हो रहे ने अंदर भी ते बाहर भी, ते असी ते उस दे दर्शन वेख के मोहित हो गए हां।
आप सत किया सब सत,
लोहण साहिब सतगुरु सच्चे पातशाह हुण उस वाहिगुरु परमेश्वर की सृष्टि के बारे कुछ अगे बयान करन लगे ने। आप सत वो अकाल पुरख वाहिगुरु आप भी तिन्ने काल सच स्वरूप है, आद सच जुगाद सच है पी सच, नानक होसी पी सच, किया सब सत, जो कुछ उसने पैदा किया है वह भी सच रूप ही है, क्योंकि बनाउन वाला भी सच्चा है ते जेड़ा उसने संसार बनाया है वह भी सच्चा है। इहदे विच एक कारण है क्योंकि संसार का जेड़ा मूल आधार वह वाहिगुरु परमेश्वर आप है, जिवें सागर की लहर हुंदी है, सागर तो बिना तो लहर हो ही नहीं सकती। इस संसार एक लहर है, सतगुरु कहिंदे ने जिवें लहर सागर तो वख नहीं ना हुंदी, इसे तरह लहर का रंग रूप कुछ समय लिए वखरा दिखाई जरूर देंदा है, पर कुछ समय तो बाद जदों हवा रुक जावे तो लहर शांत हो जाती। इसे तरह इस संसार ते परमेश्वर की एक लहर है, वह वाहिगुरु आप भी सत स्वरूप है, जो उसने पैदा किया वह भी सत रूप ही है, भाव ओदा आधार वाहिगुरु सत है।
तिस प्रभ ते सगली उत्पत,
ते उस अकाल पुरख वाहिगुरु परमेश्वर तो सारी सृष्टि उत्पत दा अर्थ है पैदा हुई है।
तिस भावै ता करे विस्थार,
लो जदों उस वाहिगुरु परमेश्वर नू पाउंदा है उसे वेले संसार दा विस्थार करदा है। कीता पसाओ एको कुआओ तिस्ते होए लख दरियाओ, जदों वाहिगुरु की इच्छा होवे उसे वेले संसार का फैलाओ कर दिंदा है।
तिस भावै ता एकंकार,
हां जदों उस वाहिगुरु परमेश्वर नू पावे सारे पसारे नू समेट के, सारे संसार नू समेट के, ते फिर एकंकार वो अपने एक ओंकार दे एक ओंकार स्वरूप दे विच टिक जांदा है।
अनक कला लखी नह जाए,
उस वाहिगुरु दियां बेअंत शक्तियां ने और उन्हां दे बारे कुछ भी नहीं जानिया जा सकता, वाहिगुरु दियां इन्नियां गुप्त शक्तियां ने। ठीक है साइंसदान खोज करदे ने, कुछ दा पता लग गया है ते कुछ दा पता ला रहे ने, पर सतगुरु कहिंदे ने कला अनेका ने, सारियां दा पता नहीं लग सकदा किसे नूं भी।
जिस भाव है तिस लए मिलाए,
लो जिस नूं पाउंदा है वाहिगुरु उस नूं अपने नाल मिला लैंदा है।
कवन निकट कवन कही है दूर,
साहिब सतगुरु सच्चे पातशाह कहिंदे भाई किस दे नेड़े उस नूं आखिए ते किस तो दूर आखिए, भाव नेरा नाही दूर, नेड़े ते दूर कहना ओदे लई बनदा ही नहीं है।
आपे आप आप भरपूर है,
क्योंकि वह वाहिगुरु परमेश्वर अपने आप ही परिपूर्ण हो रहा है। जदों वाहिगुरु सर्वव्यापक है ते फिर उन्हूं दूर नेड़े आख्या ही नहीं जा सकदा, नेड़े उसनूं कहा जांदा है जे ओदे मुकाबले ते कोई दूर भी होवे, ते दूर भी ताही आख्या जांदा है जे कोई नेड़े होवे। ਪਰ ਹਜ਼ੂਰ ਕਹਿੰਦੇ ਨੇ ਕਵਨ ਨਿਕਟ, ਉਹ ਕਿਸ ਦੇ ਨੇੜੇ ਹੈ ਤੇ ਕਿਸ ਤੋਂ ਦੂਰ ਹੈ? ਇਹ ਗੱਲ ਕਹਿਣੀ ਬੜੀ ਔਖੀ ਹੈ, ਕਿਉਂਕਿ ਉਹ ਵਾਹਿਗੁਰੂ ਤਾਂ ਸਰਵ ਵਿਆਪਕ ਹੈ, ਉਹ ਆਪਣੇ ਆਪ ਸਾਰਿਆਂ ਦੇ ਆਪੇ ਵਿੱਚ ਪਰਿਪੂਰਨ ਹੋ ਰਿਹਾ ਹੈ।
ਅੰਤਰਗਤ ਜਿਸ ਆਪ ਜਨਾਏ,
ਲੋ ਹਜ਼ੂਰ ਕਹਿੰਦੇ ਨੇ ਭਾਈ ਜਿਹੜੀ ਅੰਦਰਲੀ ਉਸ ਵਾਹਿਗੁਰੂ ਦੀ ਲੀਲਾ ਹੈ, ਅੰਤਰ ਆਤਮਾ ਦੀ ਖੇਡ ਹੈ, ਜਿਸ ਨੂੰ ਵਾਹਿਗੁਰੂ ਆਪ ਜਨਾ ਦੇਵੇ।
ਨਾਨਕ ਤਿਸ ਜਾਣੇ ਆਪ ਬੁਝਾਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਜਾਨ ਗੁਰਮੁਖ ਪਿਆਰੇ ਨੂੰ ਫਿਰ ਉਹ ਆਪ ਹੀ ਹਰ ਗੱਲ ਦੀ ਬੁਝਾਏ ਦਾ ਅਰਥ ਹੈ ਸੋਝੀ ਬਖਸ਼ਿਸ਼ ਕਰ ਦਿੰਦਾ ਹੈ। ਜਿਸ ਨੂੰ ਵਾਹਿਗੁਰੂ ਆਪ ਹੀ ਜਣਾਉਣਾ ਚਾਹੇ ਤੇ ਉਸ ਨੂੰ ਬ੍ਰਹਮ ਦ੍ਰਿਸ਼ਟੀ ਬ੍ਰਹਮ ਗਿਆਨ ਦੀ ਅਵਸਥਾ ਦੇ ਦਿੰਦਾ ਹੈ ਤੇ ਫਿਰ ਉਸ ਗੁਰਮੁਖ ਪਿਆਰੇ ਨੂੰ ਸਭ ਕੁਛ ਆਪ ਹੀ ਬੁਝਾ ਦਿੰਦਾ ਹੈ।
ਸਰਵ ਭੂਤ ਆਪ ਵਰਤਾਰਾ,
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਰਵ ਭੂਤ ਦਾ ਅਰਥ ਹੈ ਵੀ ਸਾਰੇ ਜੀਵ ਜੰਤਾ ਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਆਪ ਵਰਤ ਰਿਹਾ ਹੈ, ਅਥਵਾ ਸਰਵ ਭੂਤ ਆਪ ਵਰਤਾਰਾ ਸਰਵ ਰੂਪ ਹੋ ਕੇ, ਕਿਉਂਕਿ ਆਹ ਜਿੰਨੇ ਵੀ ਰੂਪ ਰੰਗ ਅਸੀਂ ਵੇਖ ਰਹੇ ਹਾਂ ਨਾ, ਇਹ ਵਾਹਿਗੁਰੂ ਨੇ ਹੀ ਸਾਰੇ ਧਾਰਨ ਕੀਤੇ ਹੋਏ ਨੇ। ਇਹ ਵਿਸ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਉਹ ਵਾਹਿਗੁਰੂ ਸਾਰੇ ਰੂਪ ਧਾਰਨ ਕਰਕੇ ਆਪ ਸਾਰੇ ਸੰਸਾਰ ਦੇ ਵਿੱਚ ਵਰਤ ਰਿਹਾ ਹੈ।
ਸਰਵ ਨੈਣ ਆਪ ਪੇਖਣ ਹਾਰਾ,
ਲੋ ਹਜ਼ੂਰ ਕਹਿੰਦੇ ਨੇ ਜਿੰਨੇ ਵੀ ਸਾਰਿਆਂ ਦੇ ਨੇਤਰ ਨੇ ਤੇ ਇਹਨਾਂ ਦੇ ਵਿੱਚ ਵੀ ਵਾਹਿਗੁਰੂ ਆਪ ਹੀ ਦ੍ਰਿਸ਼ਟਾ ਰੂਪ ਹੋ ਕੇ ਬੈਠਾ ਤੇ ਸਭ ਨੂੰ ਦੇਖਣ ਵਾਲਾ ਹੈ।
ਸਗਲ ਸਮੱਗਰੀ ਜਾ ਕਾ ਤਨਾ,
ਲੋ ਆ ਜਿਤਨੀ ਵੀ ਸਾਰੀ ਸਮੱਗਰੀ ਹੈ, ਭਾਵੇਂ ਸ੍ਰਿਸ਼ਟੀ ਹੈ, ਜੜ ਚੇਤਨ ਸਮੱਗਰੀ ਸਾਰੀ ਇਹਦੇ ਵਿੱਚ ਆ ਜਾਂਦੀ ਹੈ। ਜਿਤਨੀ ਵੀ ਜੜ ਚੇਤਨ ਸ੍ਰਿਸ਼ਟੀ ਹੈ ਜਾਂ ਕਾ ਤਨਾ, ਇਹ ਉਸ ਵਾਹਿਗੁਰੂ ਪਰਮੇਸ਼ਰ ਦਾ ਹੀ ਸਰੀਰ ਹੈ, ਇਹ ਵੀ ਇੱਕ ਵਾਹਿਗੁਰੂ ਦਾ ਹੀ ਸਰੀਰ ਹੈ। ਜਿੰਨੀ ਸਾਰੀ ਆਪਾਂ ਜੜ ਚੇਤਨ ਵਸਤੂ ਵੇਖ ਰਹੇ ਹਾਂ ਨਾ, ਜਿੰਨਾ ਪਦਾਰਥ ਹੈ ਜਾਂ ਮਾਇਆ ਹੈ ਜਾਂ ਰੰਗ ਰੂਪ ਨੇ, ਇਹ ਸਾਰੀ ਸਮੱਗਰੀ ਵਾਹਿਗੁਰੂ ਦਾ ਹੀ ਇੱਕ ਸਰੀਰ ਹੈ।
ਆਪਨ ਜਸ ਆਪ ਹੀ ਸੁਣਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਆਪਣੇ ਜਸ ਨੂੰ ਆਪ ਹੀ ਸੁਣਨ ਵਾਲਾ ਹੈ, ਭਾਵ ਜਸ ਕਰਨ ਵਾਲਾ ਵੀ ਆਪ ਹੈ ਤੇ ਸੁਣਨ ਵਾਲਾ ਵੀ ਆਪ ਹੈ।
ਆਪਨ ਜਾਨ ਇੱਕ ਖੇਲ ਬਣਾਇਆ,
ਲੋ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇੱਕ ਆਉਣ ਜਾਣ ਦਾ ਖੇਲ ਬਣਾ ਦਿੱਤਾ, ਭਾਵ ਆਹ ਜਿਹੜੇ ਜੀਵ ਨੇ ਇੱਕ ਪਾਸੇ ਆਉਂਦੇ ਨੇ ਦੂਸਰੇ ਪਾਸੇ ਤੁਰੇ ਜਾ ਰਹੇ ਨੇ, ਇਹ ਜਿਹੜਾ ਆਉਣ ਜਾਣ ਦਾ ਖੇਲ ਵਾਹਿਗੁਰੂ ਨੇ ਆਪ ਹੀ ਬਣਾਇਆ ਹੈ। ਜਿਵੇਂ ਸਤਿਗੁਰੂ ਨੇ ਬੜੀ ਸੋਹਣੀ ਉਦਾਹਰਣ ਦਿੱਤੀ ਹੈ, ਜੈਸੇ ਹਰ ਹਟ ਕੀ ਮਾਲਾ ਟਿੰਡ ਲਖਤ ਹੈ, ਇੱਕ ਸਖਣੀ ਇੱਕ ਹੋਰ ਪਰੀਅਤ ਹੈ, ਜਿਵੇਂ ਹਲਟ ਦੀਆਂ ਟਿੰਡਾਂ ਹੁੰਦੀਆਂ ਸਨ। ਪੁਰਾਣੇ ਸਮੇਂ ਵਿੱਚ ਹਲਟ ਹੋਇਆ ਕਰਦੇ ਸਨ ਤੇ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੁੰਦਾ, ਤੇ ਇੱਕ ਪਾਸੇ ਉਹ ਟਿੰਡਾਂ ਭਰ ਭਰ ਕੇ ਆਉਂਦੀਆਂ ਸਨ, ਦੂਸਰੇ ਪਾਸੇ ਖਾਲੀ ਹੋ ਕੇ ਤੁਰੀਆਂ ਜਾਂਦੀਆਂ ਸਨ। ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਨੇ ਵੀ ਇਹ ਆਉਣ ਜਾਣ ਦਾ ਖੇਡ ਆਪ ਬਣਾਇਆ ਹੈ।
ਆਗਿਆਕਾਰੀ ਕਿੰਨੀ ਮਾਇਆ,
ਲੋ ਜਿਤਨੀ ਵੀ ਇਹ ਮਾਇਆ ਹੈ, ਪ੍ਰਕਿਰਤੀ ਹੈ, ਕੁਦਰਤ ਹੈ, ਇਹ ਵੀ ਵਾਹਿਗੁਰੂ ਪਰਮੇਸ਼ਰ ਨੇ ਆਗਿਆਕਾਰੀ ਬਣਾਈ ਹੋਈ ਹੈ, ਭਾਵ ਇਹ ਜਿਹੜੀ ਪ੍ਰਕਿਰਤੀ ਹੈ ਜਾਂ ਕੁਦਰਤ ਹੈ, ਇਹ ਵੀ ਵਾਹਿਗੁਰੂ ਦੀ ਆਗਿਆ ਤੋਂ ਬਾਹਰ ਨਹੀਂ ਜਾ ਸਕਦੀ।
ਸਭ ਕੈ ਮਦ ਅਲਿਪਤ ਰਹੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦੀ ਇਹੀ ਵਿਲੱਖਣਤਾ ਹੈ, ਉਹ ਸਾਰਿਆਂ ਦੇ ਵਿੱਚ ਵਸ ਰਿਹਾ ਹੈ ਤੇ ਸਾਰਿਆਂ ਤੋਂ ਨਿਰਲੇਪ ਰਹਿੰਦਾ ਹੈ।
ਜੋ ਕਿਛ ਕਹਿਣਾ ਸੋ ਆਪੇ ਕਹੈ,
ਲੋ ਜੋ ਕੁਝ ਵੀ ਉਸ ਵਾਹਿਗੁਰੂ ਪਰਮੇਸ਼ਰ ਨੇ ਕਹਿਣਾ ਹੁੰਦਾ ਹੈ ਸੋ ਆਪੇ ਕਹੈ, ਉਹ ਆਪ ਹੀ ਕਹਿੰਦਾ ਹੈ। ਇਸ ਲਈ ਵਾਹਿਗੁਰੂ ਪਰਮੇਸ਼ਰ ਨੇ ਜੋ ਵੀ ਕੁਛ ਕਹਿਣਾ ਹੁੰਦਾ ਆਪ ਹੀ ਕਹਿੰਦਾ ਹੈ। ਇਹਦਾ ਮਤਲਬ ਇਹ ਹੈ ਵੀ ਸਾਰਿਆਂ ਵਿੱਚ ਵਾਹਿਗੁਰੂ ਪਰਮੇਸ਼ਰ ਵੱਸਦਾ ਹੈ, ਬੋਲਣ ਸ਼ਕਤੀ ਵੀ ਉਹਦੀ ਹੈ, ਉਹਦੇ ਆਸਰੇ ਅਸੀਂ ਬੋਲਦੇ ਹਾਂ। ਇਸੇ ਲਈ ਤਾਂ ਸਤਿਗੁਰੂ ਨੇ ਫਰਮਾਇਆ ਹੈ ਸਭਾ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ। ਹਜ਼ੂਰ ਕਹਿੰਦੇ ਨੇ ਜੋ ਕੁਛ ਕਹਿਣਾ ਵਾਹਿਗੁਰੂ ਆਪ ਹੀ ਕਹਿ ਰਿਹਾ ਹੈ।
ਆਗਿਆ ਆਵੇ ਆਗਿਆ ਜਾਏ,
ਲੋ ਹਰ ਜੀਵ ਉਹਦੀ ਆਗਿਆ ਦੇ ਵਿੱਚ ਹੀ ਆਉਂਦਾ ਹੈ ਤੇ ਉਹਦੀ ਆਗਿਆ ਦੇ ਵਿੱਚ ਹੀ ਚਲਿਆ ਜਾਂਦਾ ਹੈ।
ਨਾਨਕ ਜਾ ਭਾਵੇ ਤਾਂ ਲਏ ਸਮਾਏ,
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਵਾਹਿਗੁਰੂ ਪਰਮੇਸ਼ਰ ਨੂੰ ਪਾਉਂਦਾ ਹੈ ਤਾਂ ਲਏ ਸਮਾਏ, ਫਿਰ ਉਹ ਇਸ ਜੀਵ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ, ਆਪਣੇ ਵਿੱਚ ਲੀਨ ਕਰ ਲੈਂਦਾ ਹੈ।
ਇਸਤੇ ਹੋਏ ਸੋ ਨਾਹੀ ਬੁਰਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਣ ਜਿਹੜਾ ਇਸ ਸ਼ਬਦ ਦੁਆਰਾ ਉਸ ਅਕਾਲ ਪੁਰਖ ਨੂੰ ਆਤਮਾ ਰੂਪ ਕਰਕੇ ਸਤਿਗੁਰੂ ਮਹਾਰਾਜ ਬਿਆਨ ਕਰਦੇ ਨੇ, ਇਸਤੇ ਹੋਏ ਸੋ ਨਾਹੀ ਬੁਰਾ, ਵੀ ਜਿਹੜਾ ਇਹ ਪਰਮਾਤਮਾ ਆਤਮਾ ਦਾ ਰੂਪ ਹੋਇਆ ਹੋਇਆ ਹੈ, ਇਸ ਦੇ ਪਾਸੋਂ ਕਦੇ ਵੀ ਕਿਸੇ ਦਾ ਬੁਰਾ ਨਹੀਂ ਹੋ ਸਕਦਾ।
ਤੋਰੇ ਕਹੋ ਕਿਨੇ ਕਸ਼ ਕਰਾ,
ਕਿਉਂਕਿ ਜਿੱਥੇ ਪਰਮੇਸ਼ਰ ਹੈ ਤੇ ਉੱਥੇ ਕੋਈ ਬੁਰਾ ਨਹੀਂ ਹੋ ਸਕਦਾ। ਹਜ਼ੂਰ ਕਹਿੰਦੇ ਨੇ ਓਰੇ ਕਹੋ ਕਿਨੇ ਕਸ਼ ਕਰਾ, ਓਰੇ ਦਾ ਅਰਥ ਆ ਉਸ ਤੋਂ ਉਰੇ, ਜਾਂ ਓਰੇ ਦਾ ਅਰਥ ਕਈ ਵਿਦਵਾਨਾਂ ਨੇ ਕੀਤਾ ਵੀ ਹੋਰ, ਓਰੇ ਕਹੋ ਹੋਰ ਕਿਸੇ ਨੇ ਦੱਸੋ ਉੱਥੇ ਕੁਛ ਕੀ ਕੀਤਾ ਹੈ। ਭਾਵ ਵਾਹਿਗੁਰੂ ਪਰਮੇਸ਼ਰ ਹੀ ਸਭ ਕੁਝ ਕਰਨ ਕਰਾਉਣ ਵਾਲਾ ਹੈ, ਉਹ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ, ਉਹ ਮਹਾਨ ਦਿਆਲੂ ਕਿਰਪਾਲੂ ਸੁਭਾਅ ਵਾਲਾ ਹੈ। ਤੇ ਉਸ ਤੋਂ ਉਰੇ ਦੱਸੋ ਭਾਈ ਕਿਸੇ ਨੇ ਕੁਛ ਕੀਤਾ, ਕੁਝ ਵੀ ਨਹੀਂ ਕੀਤਾ। ਇਹਦਾ ਮਤਲਬ ਇਹ ਹੈ ਵੀ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹ ਵਾਹਿਗੁਰੂ ਦੇ ਪਾਣੀ ਵਿੱਚ ਪ੍ਰਸੰਨ ਰਹਿੰਦੇ ਨੇ, ਉਹ ਇਹ ਸਮਝਦੇ ਨੇ ਜੋ ਕਰਦਾ ਵਾਹਿਗੁਰੂ ਕਰਦਾ ਹੈ, ਉਹ ਸਾਡਾ ਪਰਮ ਮਿੱਤਰ ਹੈ, ਮਹਾਨ ਦਿਆਲੂ ਕਿਰਪਾਲੂ ਹੈ, ਉਹ ਕਦੇ ਸਾਡਾ ਬੁਰਾ ਨਹੀਂ ਸੋਚ ਸਕਦਾ।
ਆਪ ਭਲਾ ਕਰਤੂਤ ਅਤ ਨੇਕੀ,
ਉਹ ਵਾਹਿਗੁਰੂ ਆਪ ਵੀ ਭਲਾ ਹੈ ਤੇ ਜਿਹੜੀ ਉਹਦੀ ਕਰਤੂਤ ਹੈ, ਉਹਦੀ ਕਰਨੀ ਹੈ, ਉਹਦੀ ਕਾਰ ਵੀ ਬੜੀ ਅੱਛੀ ਹੈ।
ਆਪੇ ਜਾਣੈ ਆਪਣੇ ਜੀ ਕੇ,
ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪਣੇ ਜਿਹੜੀ ਜੀ ਦੀ ਅਰਥ ਹੈ ਦਿਲ ਦੀ ਗੱਲ ਨੂੰ, ਉਹ ਆਪਣੇ ਮਨ ਦੀ ਗੱਲ ਨੂੰ ਆਪ ਹੀ ਜਾਣਦਾ ਹੈ।
ਆਪ ਸਾਚ ਧਾਰੀ ਸਭ ਸਾਚ,
ਉਹ ਵਾਹਿਗੁਰੂ ਆਪ ਸੱਚ ਸਰੂਪ ਹੈ ਤੇ ਜਿੰਨੀ ਵੀ ਇਹ ਸਾਰੀ ਸ੍ਰਿਸ਼ਟੀ ਧਾਰਨ ਕੀਤੀ ਹੈ ਇਹ ਵੀ ਸਾਰੀ ਸੱਚ ਰੂਪ ਹੈ।
ਪੋਤ ਆਪਣ ਸੰਗ ਰਾਚ,
ਲੋ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਸਾਜੇ ਹੋਏ ਸਾਰੇ ਜੀਵਾਂ ਦੇ ਨਾਲ ਤਾਣੇ ਪੇਟੇ ਵਾਂਗੂ ਮਿਲਿਆ ਹੋਇਆ ਹੈ, ਚਾਹੇ ਕੋਈ ਧਰਮੀ ਨੇ ਚਾਹੇ ਅਧਰਮੀ ਨੇ, ਪੁੰਨੀ ਨੇ ਚਾਹੇ ਪਾਪੀ ਨੇ, ਗੁਰਮੁਖ ਨੇ ਚਾਹੇ ਮਨਮੁਖ ਨੇ, ਤਾਣੇ ਪੇਟੇ ਵਾਂਗੂ ਵਾਹਿਗੁਰੂ ਆਪਣਿਆਂ ਦੇ ਨਾਲ ਸਾਰਿਆਂ ਦੇ ਨਾਲ ਹੀ ਤਦਾਕਾਰ ਹੋਇਆ ਹੋਇਆ।
ਗਤ ਮੈਂ ਕਹੀ ਨਾ ਜਾਏ,
ਲੋ ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਪਰਮੇਸ਼ਰ ਦੀ ਗਤ ਪ੍ਰਾਪਤੀ ਦੀ ਮਿਤ ਮਰਜ਼ਾਦਾ ਬਿਆਨ ਨਹੀਂ ਕੀਤੀ ਜਾ ਸਕਦੀ। ਕੋਈ ਇਹ ਨਹੀਂ ਦੱਸ ਸਕਦਾ ਵੀ ਰੱਬ ਇਸ ਢੰਗ ਦੇ ਨਾਲ ਇਸ ਸਾਧਨ ਦੇ ਨਾਲ ਮਿਲ ਸਕਦਾ ਹੈ।
ਦੂਸਰ ਹੋਏ ਤਾਂ ਸੋਝੀ ਪਾਏ,
ਹਾਂ ਜੋ ਕੋਈ ਦੂਸਰਾ ਉਹਦੇ ਮੁਕਾਬਲੇ ਤੇ ਹੋਵੇ ਤਾਂ ਹੀ ਉਹਦੀ ਸੋਝੀ ਪ੍ਰਾਪਤ ਕਰ ਸਕਦਾ ਹੈ। ਉਸ ਵਾਹਿਗੁਰੂ ਪਰਮੇਸ਼ਰ ਦੇ ਬਰਾਬਰ ਦੂਸਰਾ ਕੋਈ ਹੈ ਹੀ ਨਹੀਂ, ਫਿਰ ਉਹਦੀ ਗਤਮਿਤ ਨੂੰ ਹੋਰ ਦੂਸਰਾ ਕਿਵੇਂ ਕੋਈ ਜਾਣ ਸਕਦਾ ਹੈ।
ਜਿਸਕਾ ਕੀਆ ਸਭ ਪਰਵਾਨ,
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਉਸ ਦਾ ਕੀਤਾ ਹੋਇਆ ਵੀ ਸਾਨੂੰ ਤੇ ਪ੍ਰਵਾਨ ਕਰਨਾ ਚਾਹੀਦਾ, ਜੋ ਵਾਹਿਗੁਰੂ ਕਰੇ ਉਹਨੂੰ ਸਤ ਬਚਨ ਕਹਿ ਕੇ ਮੰਨ ਲੈਣਾ ਚਾਹੀਦਾ ਹੈ।
ਪ੍ਰਸਾਦ ਨਾਨਕ ਇਹੋ ਜਾਨ,
ਪਰ ਹਜ਼ੂਰ ਕਹਿੰਦੇ ਨੇ ਭਾਈ ਗੁਰੂ ਦੀ ਕਿਰਪਾ ਦੇ ਨਾਲ ਇਸ ਗੱਲ ਨੂੰ ਜਾਣਿਆ ਜਾ ਸਕਦਾ ਹੈ। ਭਾਵ ਹਰ ਕੋਈ ਬੰਦਾ ਵਾਹਿਗੁਰੂ ਦੇ ਕੀਤੇ ਨੂੰ ਪ੍ਰਵਾਨ ਨਹੀਂ ਕਰ ਸਕਦਾ, ਮਨੁੱਖ ਦਾ ਸੁਭਾਅ ਬਣਿਆ ਹੋਇਆ ਹੈ, ਜੇ ਤੇ ਉਹਦੀ ਮਰਜ਼ੀ ਅਨੁਸਾਰ ਕੋਈ ਫੈਸਲਾ ਹੋ ਜਾਵੇ ਤੇ ਫਿਰ ਤਾਂ ਕਹਿੰਦਾ ਵੀ ਹਾਂ ਠੀਕ ਹੈ, ਖੁਸ਼ ਹੋ ਜਾਂਦਾ, ਤੇ ਜੇ ਕੋਈ ਉਹਦੀ ਮਰਜ਼ੀ ਦੇ ਖਿਲਾਫ਼ ਕੋਈ ਗੱਲ ਹੋ ਜਾਵੇ ਤੇ ਉਸੇ ਵੇਲੇ ਫਿਰ ਬੰਦਾ ਘਬਰਾ ਜਾਂਦਾ। ਲੋ ਹਜ਼ੂਰ ਕਹਿੰਦੇ ਨੇ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਜੋ ਵੀ ਵਾਹਿਗੁਰੂ ਕਰਦਾ ਉਹਨੂੰ ਪ੍ਰਵਾਨ ਕਰਦੇ ਨੇ, ਚਾਹੇ ਸਾਡੇ ਵਾਸਤੇ ਉਹਨੂੰ ਗਲਤ ਵੀ ਦਿਸਦਾ ਹੋਵੇ ਤੇ ਉਹਨੂੰ ਵੀ ਉਹ ਪ੍ਰਵਾਨ ਕਰਨਗੇ, ਜਿੱਤ ਹਾਰ ਦੋਹਾਂ ਨੂੰ ਪ੍ਰਵਾਨ ਕਰਨਗੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰੂ ਦੀ ਕਿਰਪਾ ਦੇ ਨਾਲ ਇਸ ਸਿਧਾਂਤ ਨੂੰ ਜਾਣਿਆ ਜਾਂਦਾ ਹੈ।
ਜੋ ਜਾਣੈ ਤਿਸ ਸਦਾ ਸੁਖ ਹੋਏ,
ਲੋ ਹਜ਼ੂਰ ਕਹਿੰਦੇ ਨੇ ਭਾਈ ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਾਣ ਲੈਂਦਾ ਹੈ ਵੀ ਜੋ ਕਰਦਾ ਵਾਹਿਗੁਰੂ ਹੀ ਕਰਦਾ ਹੈ, ਉਹਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੋ ਸਕਦਾ, ਜਿਹੜਾ ਗੁਰੂ ਦੀ ਕਿਰਪਾ ਦੇ ਨਾਲ ਇਸ ਗੱਲ ਨੂੰ ਜਾਣ ਲੈਂਦਾ ਹੈ ਤੇ ਸਦਾ ਸੁਖ ਹੋਏ, ਉਸ ਨੂੰ ਸਦੈਵੀ ਸੁਖ, ਅਵਨਾਸ਼ੀ ਸੁਖ, ਸੱਚਾ ਸੁਖ ਪ੍ਰਾਪਤ ਹੋ ਜਾਂਦਾ ਹੈ।
ਆਪ ਮਿਲਾਏ ਲਏ ਪ੍ਰਭ ਸੋਏ,
ਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਐਸੇ ਮਹਾਂਪੁਰਖ ਨੂੰ ਆਪ ਹੀ ਆਪਣੇ ਨਾਲ ਮਿਲਾ ਲੈਂਦੇ, ਜਿਹੜਾ ਉਸ ਨੂੰ ਜਾਣ ਲਵੇ ਤੇ ਫਿਰ ਉਹਨੂੰ ਵਾਹਿਗੁਰੂ ਆਪਣੇ ਨਾਲ ਮਿਲਾ ਲੈਂਦਾ ਹੈ।
ਧਨਵੰਤ ਕੁਲਵੰਤ ਪਤਵੰਤ,
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਨੂੰ ਵਾਹਿਗੁਰੂ ਆਪਣੇ ਨਾਲ ਮਿਲਾ ਲਵੇ ਫਿਰ ਉਹੀ ਧਨਵਾਨ ਬਣ ਜਾਂਦਾ ਹੈ, ਨਾਮ ਧਨ ਦਾ ਮਾਲਕ ਹੋ ਜਾਂਦਾ ਹੈ, ਉਹੀ ਕੁਲਵੰਤ ਚੰਗੀ ਕੁਲ ਵਾਲਾ ਭਾਵ ਅਚਤ ਗੋਤਰੀ ਬਣ ਜਾਂਦਾ ਹੈ, ਉਹੀ ਪਤਵੰਤ ਚੰਗੀ ਇੱਜ਼ਤ ਅਬਰੋ ਵਾਲਾ ਹੁੰਦਾ ਹੈ।
ਜੀਵਨ ਮੁਕਤ ਜਿਸ ਹਿਰਦੇ ਭਗਵੰਤ,
ਲੋ ਹਜ਼ੂਰ ਕਹਿੰਦੇ ਨੇ ਜਿਸ ਦੇ ਹਿਰਦੇ ਵਿੱਚ ਭਗਵੰਤ ਅਕਾਲ ਪੁਰਖ ਵਾਹਿਗੁਰੂ ਵਸ ਜਾਂਦਾ ਹੈ ਤੇ ਫਿਰ ਉਹੀ ਜੀਵਨ ਮੁਕਤ ਪੁਰਸ਼ ਹੋ ਜਾਂਦਾ ਹੈ।
ਧੰਨ 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 ਜਨ ਆਇਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਐਸੇ ਮਹਾਂਪੁਰਖ ਦੇ ਬਾਰੇ ਕਹਿੰਦੇ ਨੇ ਵੀ ਉਹ ਮਹਾਂਪੁਰਖ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਧੰਨ ਹੈ, ਅਥਵਾ ਆਦਿ ਕਾਲ ਦੇ ਵਿੱਚ ਵੀ ਧਨ ਸੀ ਤੇ ਹੁਣ ਵਰਤਮਾਨ ਕਾਲ ਦੇ ਵਿੱਚ ਵੀ ਧਨ ਹੈ, ਤੇ ਅੱਗੇ ਲਈ ਵੀ ਉਹ ਧੰਨਤਾ ਯੁੱਗ ਹੋਵੇਗਾ, ਕਿਉਂਕਿ ਜਿਹੜਾ ਮਹਾਂਪੁਰਖ ਪਰਉਪਕਾਰ ਦੇ ਲਈ ਸੰਸਾਰ ਦੇ ਵਿੱਚ ਆਇਆ, ਗੁਰਮੁਖ ਪਰਉਪਕਾਰੀ ਵਿਰਲਾ ਆਇਆ, ਤੇ ਉਹਨੂੰ ਗੁਰੂ ਮਹਾਰਾਜ ਧੰਨ ਧੰਨ ਆਖਦੇ ਹਨ।
ਜਿਸ ਪ੍ਰਸਾਦ ਸਭ ਜਗਤ ਤਰਾਇਆ।
ਲੋ ਇਹ ਉਸ ਮਹਾਂਪੁਰਖ ਦੀ ਗੱਲ ਹੈ ਜਿਸ ਬ੍ਰਹਮ ਗਿਆਨੀ ਦੀ ਕਿਰਪਾ ਦੇ ਨਾਲ ਸਭ ਜਗਤ ਤਰਾਇਆ, ਵੀ ਸਾਰਾ ਸੰਸਾਰ ਵੀ ਤਰ ਜਾਂਦਾ ਹੈ, ਕਿਉਂਕਿ ਬ੍ਰਹਮ ਗਿਆਨੀ ਦੇ ਵਿੱਚ ਇਹ ਸ਼ਕਤੀ ਹੁੰਦੀ ਹੈ। ਗੁਰਮੁਖ ਕੋਟ ਉਧਾਰਦਾ ਦੇ ਨਾਵ ਹੈ ਏਕ ਕਣੀ, ਉਹ ਗੁਰਮੁਖ ਕਰੋੜਾਂ ਦਾ ਵੀ ਉਧਾਰ ਕਰ ਸਕਦਾ ਹੈ, ਪਰ ਜੇ ਉਹਦੇ ਮਨ ਦੇ ਵਿੱਚ ਫੁਰਨਾ ਹੋਵੇ ਪਰ ਉਹ ਰੱਬ ਦੀ ਰਜ਼ਾ ਦੇ ਵਿੱਚ ਹੀ ਰਹਿ ਕੇ ਖੁਸ਼ ਰਹਿੰਦਾ ਹੈ। ਹਜ਼ੂਰ ਕਹਿੰਦੇ ਨੇ ਐਸੇ ਮਹਾਂਪੁਰਖ ਦਾ ਸੰਸਾਰ ਦੇ ਵਿੱਚ ਆਉਣਾ ਵੀ ਧੰਨਤਾ ਯੋਗ ਹੈ, ਜਿਸ ਦੀ ਕਿਰਪਾ ਦੇ ਨਾਲ ਸਾਰਾ ਸੰਸਾਰ ਤਰਦਾ ਹੈ।
ਜਾਨ ਆਵਨ ਕਾ ਇਹ ਸੁਆਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਵਾਹਿਗੁਰੂ ਦਾ ਜਨ ਦਾਸ ਹੈ ਉਹਦੇ ਆਉਣ ਦਾ ਇਹ ਸੁਆਉ, ਇਹੀ ਸੁਆਉ ਦਾ ਅਰਥ ਹੈ ਵੀ ਮਨੋਰਥ ਹੁੰਦਾ। ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹਨਾਂ ਦਾ ਸੰਸਾਰ ਦੇ ਵਿੱਚ ਆਉਣ ਦਾ ਇਹੀ ਇੱਕ ਪ੍ਰਯੋਜਨ ਹੁੰਦਾ ਹੈ।
ਜਨ ਕੈ ਸੰਗ ਚਿਤ ਆਵੈ ਨਾਉ।
ਜਿਹੜੇ ਐਸੇ ਜਨ ਮਹਾਂਪੁਰਖ ਨੇ ਉਹਨਾਂ ਦੇ ਆਉਣ ਦਾ ਮਨੋਰਥ ਇਹੀ ਹੁੰਦਾ ਹੈ ਵੀ ਭੁੱਲਿਆਂ ਭਟਕਿਆਂ ਨੂੰ ਵਾਹਿਗੁਰੂ ਦੇ ਲੜ ਲਾਉਣਾ। ਜਨ ਕੈ ਸੰਗ ਚਿਤ ਆਵੈ ਨਾਉ, ਐਸੇ ਮਹਾਂਪੁਰਖਾਂ ਦੀ ਸੰਗਤ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਚੇਤੇ ਆਉਂਦਾ ਹੈ। ਇਹਦਾ ਮਤਲਬ ਇਹ ਹੈ ਵੀ ਉਹ ਵਾਹਿਗੁਰੂ ਦਾ ਨਾਮ ਜਪਾਉਣ ਦੇ ਲਈ ਪਰਉਪਕਾਰ ਕਰਨ ਦੇ ਲਈ ਸੰਸਾਰ ਦੇ ਵਿੱਚ ਆਉਂਦਾ ਹੈ।
ਆਪ ਮੁਕਤ ਮੁਕਤ ਕਰੈ ਸੰਸਾਰ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਐਸਾ ਪੂਰਨ ਗੁਰਮੁਖ ਵਿਅਕਤੀ ਹੈ ਉਹ ਆਪ ਵੀ ਮੁਕਤ ਹੋ ਜਾਂਦਾ ਹੈ ਤੇ ਮੁਕਤ ਕਰੈ ਸੰਸਾਰ ਤੇ ਸੰਸਾਰ ਨੂੰ ਵੀ ਮੁਕਤ ਕਰਦਾ ਹੈ। ਆਪ ਵੀ ਉਹ ਬੰਧਨਾਂ ਤੋਂ ਆਜ਼ਾਦ ਹੁੰਦਾ ਹੈ ਤੇ ਸਾਰੇ ਸੰਸਾਰ ਨੂੰ ਵੀ ਮੋਹ ਮਾਇਆ ਦੇ ਬੰਧਨਾਂ ਤੋਂ ਮੁਕਤ ਕਰ ਦਿੰਦਾ ਹੈ।
ਨਾਨਕ ਤਿਸ ਜਨ ਕੋ ਸਦਾ ਨਮਸਕਾਰ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਜਨ ਗੁਰਮੁਖ ਪਿਆਰੇ ਨੂੰ ਸਾਡੀ ਤਾਂ ਹਮੇਸ਼ਾ ਲਈ ਨਮਸਕਾਰ ਹੈ, ਅਸੀਂ ਤਾਂ ਉਹਦੇ ਚਰਨਾਂ ਤੇ ਮੱਥਾ ਟੇਕਦੇ ਹਾਂ ਜਿਹੜਾ ਪਰਉਪਕਾਰ ਦੇ ਲਈ ਸੰਸਾਰ ਦੇ ਵਿੱਚ ਆਉਂਦਾ ਹੈ। ਜਿਹੜੇ ਦੁਨੀਆਂ ਦੇ ਲੋਕ ਨੇ ਉਹ ਤਾਂ ਕੋਈ ਨਾ ਕੋਈ ਵਾਸ਼ਨਾ ਦੇ ਬੱਧੇ ਆਉਂਦੇ ਨੇ, ਪਰ ਸਤਿਗੁਰੂ ਨੇ ਮਹਾਂਪੁਰਖਾਂ ਦੇ ਬਾਰੇ ਲਿਖਿਆ ਹੈ, ਜਨਮ ਮਰਨ ਦੋਹੂੰ ਮੈਂ ਨਾਹੀਂ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰਸੋਂ ਲੈਣ ਮਿਲਾਏ। ਐਸੇ ਮਹਾਂਪੁਰਖਾਂ ਦਾ ਆਉਣਾ ਵੀ ਧੰਨਤਾ ਯੋਗ ਹੁੰਦਾ ਹੈ, ਜਾਣਾ ਵੀ ਉਹਨਾਂ ਦਾ ਧੰਨਤਾ ਯੋਗ ਹੁੰਦਾ ਹੈ। ਹਜ਼ੂਰ ਕਹਿੰਦੇ ਨੇ ਉਹ ਆਪ ਵੀ ਮੁਕਤ ਹੋ ਜਾਂਦਾ ਹੈ, ਸੰਸਾਰ ਨੂੰ ਵੀ ਮੁਕਤ ਕਰਦਾ ਹੈ। ਐਸੇ ਮਹਾਂਪੁਰਖ ਨੂੰ ਸਾਡੀ ਹਮੇਸ਼ਾ ਨਮਸਕਾਰ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ ਸਾਨੂੰ, ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ ਹੈ ਤੇ ਸੁਣ ਕੇ ਆਪਣੇ ਮਨ ਵਿੱਚ ਵਸਾਉਣਾ ਹੈ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।